ਬਾਦਸ਼ਾਹ ਔਰੰਗਜ਼ੇਬ ਦੇ ਸਨਮਾਨ ਨੂੰ, ਉਹਦੇ ਵੱਲੋਂ ਕੁਝ ਦਿੱਤੇ ਹੋਏ ਇਨਾਮਾਂ ਨੂੰ ਕਾਇਮ ਰੱਖਣ ਵਿੱਚ ਉਲਝੇ ਰਹੇ। ਸ਼ਾਇਰੇ ਮਸ਼ਰਕ ਜਨਾਬ ਇਕਬਾਲ ਨੇ ਇੱਕ ਥਾਂ ਤੇ ਆਪਣੇ ਕਲਾਮ ਵਿੱਚ ਬਹੁਤ ਸੁੰਦਰ ਰਾਏ ਦਿੱਤੀ। ਉਹ ਕਹਿੰਦੇ ਨੇ, ਦੁਨੀਆ ਵਿੱਚ ਕਿਹੜਾ ਮਨੁੱਖ ਹੈ ਜਿਸ ਨੂੰ ਵਡਿਆਈ ਦੀ ਚਾਹਨਾ ਨਾ ਹੋਵੇ। ਦੁਨੀਆ ਵਿੱਚ ਕੌਣ ਹੈ ਜਿਹੜਾ ਵਡੇਰਾ ਬਣਨਾ ਨਾ ਚਾਹੇ। ਪਰ ਕਹਿੰਦੇ ਨੇ ਨਾਲ ਇੱਕ ਗੱਲ ਦਾ, ਮਨੁੱਖ ਨੂੰ ਇਹ ਵੀ ਖਿਆਲ ਰੱਖਣਾ ਚਾਹੀਦਾ ਹੈ ਕਿ ਜਿਹੜੀ ਤਾਕਤ ਲੋਕਾਂ ਦੀ ਨਜ਼ਰ ਵਿੱਚ ਤਾਕਤ ਹੋਵੇ ਪਰ ਵਾਸਤ ਵਿੱਚ ਉਹ ਗੁਲਾਮੀ ਹੋਵੇ, ਉਸ ਤਾਕਤ ਦੀ ਸਿਆਣੇ ਲੋਕ ਜ਼ਰੂਰਤ ਨਹੀਂ ਸਮਝਦੇ। ਜਿਸ ਆਜ਼ਾਦੀ ਵਿੱਚੋਂ ਗੁਲਾਮੀ ਨਜ਼ਰ ਆਉਂਦੀ ਹੋਵੇ, ਸਿਆਣੇ ਲੋਕ ਉਸ ਆਜ਼ਾਦੀ ਨੂੰ ਆਜ਼ਾਦੀ ਨਹੀਂ ਮਹਿਸੂਸ ਕਰਦੇ, ਕਿਉਂਕਿ ਖਾਸ਼ਾਵਾਂ ਅਣਗਿਣਤ ਲੋਕਾਂ ਦੇ ਅੰਦਰ ਨੇ। ਹਰ ਇਨਸਾਨ ਅੰਦਰ ਕੁਝ ਇੱਛਾਵਾਂ ਹਨ। ਅਸੀਂ ਸਾਰੇ ਆਪਣੇ ਦੇਸ਼ ਨੂੰ ਛੱਡ ਕੇ ਦੂਸਰੇ ਦੇਸ਼ਾਂ ਵਿੱਚ ਆਏ, ਪ੍ਰਦੇਸ਼ਾਂ ਵਿੱਚ ਵਸਦੇ ਹਾਂ। ਪ੍ਰਦੇਸ਼ ਪ੍ਰਦੇਸ਼ ਹੀ ਹੁੰਦਾ ਹੈ, ਭਾਵੇਂ ਆਦਮੀ ਨੂੰ ਉੱਥੇ ਕਿਤਨੇ ਵੀ ਸੁੱਖ ਹੋਣ, ਪਰ ਕੁਝ ਇਛਾਵਾਂ ਸਨ, ਕੁਝ ਇਛਾਵਾਂ ਹੁਣ ਵੀ ਹਨ, ਜਿਨ੍ਹਾਂ ਦੇ ਕਾਰਨ ਅਸੀਂ ਪ੍ਰਦੇਸ਼ਾਂ ਵਿੱਚ ਬੈਠੇ ਹੋਏ ਮਿਹਨਤ ਕਰਦੇ ਹਾਂ। ਦਿਨ ਰਾਤ ਤਮੰਨਾ ਵੱਧ ਤੋਂ ਵੱਧ ਕੁਝ ਪ੍ਰਾਪਤ ਕਰ ਸਕੀਏ, ਪਰ ਫਿਰ ਵੀ ਮਨ ਦੇ ਅੰਦਰ ਖਿਆਲ ਜ਼ਰੂਰ ਆ ਜਾਂਦਾ ਹੈ, ਸਾਨੂੰ ਕਾਹਦਾ ਮਾਣ ਵਤਨਾਂ ਦਾ, ਅਸੀਂ ਹਾਂ ਤੇਰੇ ਨਾਲ ਪਰਦੇਸੀ, ਸਾਨੂੰ ਇਹਨਾਂ ਵਤਨਾਂ ਦਾ ਕੋਈ ਵੀ ਮਾਣ ਨਹੀਂ, ਨਾ ਇਹਨਾਂ ਦੇਸ਼ਾਂ ਉੱਪਰ ਅਸੀਂ ਕੋਈ ਮਾਣ ਕਰ ਹੀ ਸਕਦੇ ਹਾਂ। ਅਸੀਂ ਤਾਂ ਪਰਦੇਸੀ ਹਾਂ, ਮਾਣ ਕਰੀਏ ਤੇ ਆਪਣੇ ਵਤਨ ਦਾ, ਫਖਰ ਹੋਵੇ ਤੇ ਆਪਣੇ ਹੀ ਵਤਨ ਦਾ। ਬੇਨਤੀ ਕਰ ਰਿਹਾ ਸਾਂ, ਖਾਸ਼ਾਵਾਂ ਹਨ, ਉਹਨਾਂ ਇਛਾਵਾਂ ਦੇ ਕਾਰਨ ਅਸੀਂ ਬਹੁਤ ਦੂਰ ਬੈਠੇ ਹੋਏ ਵੀ ਆਪਣੇ ਮਨ ਦੇ ਅੰਦਰ ਕੁਝ ਨਾ ਕੁਝ ਸੋਚਦੇ ਤੇ ਕਰਨ ਦਾ ਯਤਨ ਕਰਦੇ। ਪਰ ਕਹਿੰਦੇ ਨੇ, ਜਿਨ੍ਹਾਂ ਇਛਾਵਾਂ ਦੀ ਪੂਰਤੀ ਨਾਲ ਫਿਰ ਤੇਰੇ ਅੰਦਰ ਕੋਈ ਆਪਣੀ ਸੋਚਣੀ ਨਾ ਰਹਿ ਜਾਵੇ, ਤੂੰ ਕੁਝ ਸੋਚ ਨਾ ਸਕੇ, ਆਪਣੀ ਮਰਜ਼ੀ ਨਾਲ ਤੂੰ ਕੁਝ ਕਰ ਨਾ ਸਕੇ, ਆਪਣੀ ਮਰਜ਼ੀ ਨਾਲ ਤੂੰ ਕੁਝ ਬੋਲ ਨਾ ਸਕੇ, ਫਿਰ ਜੇ ਤੈਨੂੰ ਕੋਈ ਸਰਦਾਰ ਵੀ ਬਣਾ ਦੇਵੇ, ਹੁਕਮਰਾਨ ਵੀ ਬਣਾ ਦੇਵੇ, ਤੇ ਫਿਰ ਕੋਈ ਮਹਾਨਤਾ ਹੀ ਨਹੀਂ ਰਹਿ ਜਾਂਦੀ। ਪਿਆਰ ਲੱਖੋ ਸ੍ਰੀ ਵਾਹ। ਸ਼ਾਇਰ ਦੇ ਸ਼ਬਦ ਲਫ਼ਜ਼ ਕੁਝ ਇਸ ਪੱਖ ਨੂੰ ਉਜਾਗਰ ਕਰਦੇ ਨੇ, ਕਿਸੇ ਨਹੀਂ ਹੈ ਤਮੰਨਾਏ ਸਰਵਰੀ, ਲੇਕਿਨ ਖੁਦੀ ਕੀ ਮੌਤ ਹੋ ਜਿਸਮੇ, ਵੋ ਸਰਵਰੀ ਕਿਆ ਹੈ, ਖੁਦੀ ਕੀ ਮੌਤ ਹੋ ਜਿਸਮੇ, ਵੋ ਸਰਵਰੀ ਕਿਆ ਹੈ। ਜਿੱਥੇ ਮਨੁੱਖ ਆਪਣੀ ਕਾਇਮੀ ਲਈ ਸੰਘਰਸ਼ ਕਰਦਾ, ਆਪਣੇ ਖਿਆਲਾਂ ਤੇ ਵਿਚਾਰਾਂ ਦੀ ਆਜ਼ਾਦੀ ਲਈ, ਕੌਮਾਂ ਬਹੁਤ ਕੁਝ ਕਰਦੀਆਂ, ਕੌਮ ਦੇ ਲੋਕ ਜੂਝਦੇ ਨੇ, ਤੇ ਜਿੱਥੇ ਮਨੁੱਖ ਆਪਣੇ ਆਪ ਹੀ ਖਤਮ ਹੋ ਜਾਵੇ, ਕਤਲ ਹੋ ਜਾਵੇ, ਸਿਰਫ ਉਹਦੀ ਤੁਰਦੀ ਫਿਰਦੀ ਲਾਸ਼ ਨਜ਼ਰ ਆਉਂਦੀ ਹੋਵੇ, ਕਹਿੰਦੇ ਨੇ ਫਿਰ ਉਹ ਜੇ ਤਖਤੋ ਤਾਜ ਵੀ ਪ੍ਰਾਪਤ ਹੋ ਜਾਵੇ, ਹੁਕਮ ਹਾਸਲ ਵੀ ਨਸੀਬ ਹੋ ਜਾਵੇ, ਉਹਦੀ ਕੋਈ ਬਹੁਤੀ ਜ਼ਰੂਰਤ ਨਹੀਂ ਰਹਿ ਜਾਂਦੀ। ਤੇ ਜਿਹੜੀ ਪੇਸ਼ਕਸ਼ ਬਾਬਾ ਰਾਮ ਰਾਏ ਜੀ ਨੂੰ ਗੁਮਰਾਹ ਕਰ ਗਈ ਸੀ, ਜਿਸ ਪੇਸ਼ਕਸ਼ ਨੇ ਬਾਬਾ ਰਾਮ ਰਾਏ ਜੀ ਨੂੰ ਲੁਭਾਏ ਮਾਨ ਕੀਤਾ। ਉਹ ਪੇਸ਼ਕਸ਼ ਗੁਰੂ ਤੇਗ ਬਹਾਦਰ ਜੀ ਦੇ ਚਰਨਾਂ ਵਿੱਚ ਵੀ ਹੋਈ ਤੇ ਜਿਸ ਨਜ਼ਰੀਏ ਨਾਲ ਉਹ ਪੇਸ਼ਕਸ਼ ਗੁਰੂ ਤੇਗ ਬਹਾਦਰ ਜੀ ਨੇ ਠੁਕਰਾ ਦਿੱਤੀ, ਉਸੇ ਸ਼ਹਿਨਸ਼ਾਹ ਔਰੰਗਜ਼ੇਬ ਦੀ ਪੇਸ਼ਕਸ਼ ਨੂੰ ਉਸੇ ਅੰਦਾਜ਼, ਉਸੇ ਢੰਗ, ਉਸੇ ਤਰੀਕੇ ਨਾਲ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਵੀ ਠੋਕਰ ਮਾਰ ਦਿੱਤੀ। ਇਸੇ ਲਈ ਉਹ ਸਾਰਾ ਕੁਝ ਕੁਰਬਾਨ ਕਰਨ ਤੋਂ ਬਾਅਦ ਵੀ ਇੱਕ ਅਜਿਹੇ ਮੁਕਾਮ ਤੇ ਬੈਠੇ ਨੇ ਜੋ ਉਹਨਾਂ ਦੀ ਦਰਗਾਹ ਦੀ ਧੂੜੀ ਮੱਥੇ ਤੇ ਲਾ ਕੇ ਆਪਣੀ ਖੁਸ਼ਕਿਸਮਤੀ ਸਮਝਦੇ ਨੇ। ਭਾਈ ਸਾਹਿਬ ਭਾਈ ਨੰਦ ਲਾਲ ਜੀ ਨੇ ਜ਼ਿਕਰ ਕੀਤਾ ਹੈ ਕਿ ਉਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਨ੍ਹਾਂ ਦੀ ਦਰਗਾਹ ਦੀ, ਜਿਨ੍ਹਾਂ ਦੇ ਦਰਬਾਰ ਦੀ ਜੇ ਕੋਈ ਧੂੜੀ ਮੱਥੇ ਤੇ ਲਗਾ ਲਵੇ ਤੇ ਉਹਨੂੰ ਉਹ ਕੀਮੀਆਂ ਪ੍ਰਾਪਤ ਹੋ ਜਾਂਦਾ। ਜਿਹਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਜਿਸ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਦੀ ਧੂੜੀ ਪ੍ਰਾਪਤ ਹੋ ਜਾਵੇ ਉਹਨੂੰ ਰਸਾਇਣੀਆਂ ਬੂਟੀਆਂ ਦੀ ਜ਼ਰੂਰਤ ਨਹੀਂ ਰਹਿ ਜਾਂਦੀ। ਖਾਲਸਾ ਤਵਾਰੀਖ ਵਿੱਚ ਇੱਕ ਘਟਨਾ ਮਿਲਦੀ ਹੈ। ਕਹਿੰਦੇ ਨੇ ਇੱਕ ਯੋਗੀ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਚਰਨਾਂ ਵਿੱਚ ਆਇਆ ਤੇ ਉਹਨੇ ਗੁਰੂ ਰਾਮਦਾਸ ਜੀ ਨੂੰ ਬੇਨਤੀ ਕੀਤੀ, ਮੇਰੇ ਪਾਸ ਬੜੀ ਤਾਕਤ, ਮੇਰੇ ਪਾਸ ਬੜੀ ਕਰਾਮਾਤ, ਮੈਂ ਆਪਣੇ ਪਾਸ ਰਸਾਇਣੀ ਰੱਖਦਾ ਹਾਂ, ਅੱਠਾਂ ਧਾਤਾਂ ਨੂੰ ਸੋਨਾ ਬਣਾ ਦਿੰਦਾ। ਸੋਢੀ ਸਾਹਿਬ, ਜੇ ਕਿਤੇ ਤੁਸੀਂ ਯੋਗੀ ਬਣ ਜਾਓ ਤੇ ਉਹ ਰਸਾਇਣੀ ਬੂਟੀ ਮੈਂ ਤੁਹਾਨੂੰ ਦੇ ਦਿੰਦਾ ਤੇ ਰਸਾਇਣੀ ਬਣਾਉਣ ਦਾ ਢੰਗ ਵੀ ਤੁਹਾਨੂੰ ਸਮਝਾ ਦੇਵਾਂਗਾ ਤੇ ਕਿਵੇਂ ਰਸਾਇਣੀ ਬਣਾ ਕੇ ਅੱਠਾਂ ਧਾਤਾਂ ਨੂੰ ਸੋਨਾ ਬਣਾ ਕੇ ਅਮੀਰ ਬਣ ਸਕੀਦਾ। ਗੁਰੂ ਰਾਮਦਾਸ ਜੀ ਮਹਾਰਾਜ ਨੇ ਇਸ ਯੋਗੀ ਰਾਜ ਨੂੰ ਸਮਝਾਇਆ ਤੇ ਆਸਾ ਰਾਗ ਦੇ ਇਸ ਸ਼ਬਦ ਦੁਆਰਾ ਉਪਦੇਸ਼ ਦਿੱਤਾ, ਹੱਥ ਕਰ ਤੰਤ ਵਜਾਵੈ ਜੋਗੀ, ਥੋਥਰ ਵਾਜੈ ਬੇਨ, ਗੁਰਮਤ ਹਰ ਗੁਣ ਬੋਲਹੁ ਜੋਗੀ, ਇਹੋ ਮਨੁ ਆ ਹਰ ਰੰਗ ਭੇਨ। ਜੋਗੀ ਹਰ ਦੇਹੋ ਮਤੀ ਉਪਦੇਸ਼, ਆਸਾ ਮਹੱਲਾ ਚੌਥਾ। ਯੋਗੀ ਜਦੋਂ ਕਦਮਾਂ ਤੇ ਚੁੱਕਿਆ ਉਹਨੇ ਕਿਹਾ ਨਜ਼ਰੀਆ ਮੇਰਾ ਉਹੋ ਹੀ ਹੈ, ਸਿਰਫ ਤਰੀਕਾ ਬਦਲਿਆ। ਅੱਗੇ ਤੁਹਾਨੂੰ ਯੋਗੀ ਬਣਾ ਕੇ ਰਸਾਇਣੀ ਭੇਟ ਕਰਨੀ ਸੀ, ਪਰ ਹੁਣ ਤੁਹਾਡਾ ਮੁਰੀਦ ਬਣ ਕੇ ਤੁਹਾਨੂੰ ਰਸਾਇਣੀ ਭੇਟ ਕਰਦਾ। ਹੁਣ ਇਹ ਮੇਰੀ ਤੁਸ਼ ਭੇਟਾ ਪ੍ਰਵਾਨ ਕਰਨੀ। ਜਦੋਂ ਯੋਗੀ ਨੇ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਚਰਨਾਂ ਵਿੱਚ ਉਹ ਰਸਾਇਣ ਦੀ ਬੂਟੀ ਭੇਟ ਕੀਤੀ ਤੇ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਨੇ ਉਹ ਸਾਰੀ ਰਸਾਇਣੀ ਬੂਟੀ ਜੋ ਅੱਠ ਧਾਤਾਂ ਨੂੰ ਸੋਨਾ ਬਣਾਉਣ ਦੀ ਤਾਕਤ ਰੱਖਦੀ ਸੀ ਉਹ ਸਾਰੀ ਅੰਮ੍ਰਿਤ ਸਰੋਵਰ ਵਿੱਚ ਸੁੱਟ ਕੇ ਰੋੜ ਦਿੱਤੀ। ਪਿਆਰ ਲੱਖੋ ਸ੍ਰੀ ਜਦੋਂ ਯੋਗੀ ਨੇ ਕਿਹਾ ਹਜ਼ੂਰ ਆਪਨੇ ਇਹ ਕੀ ਕੀਤਾ, ਇਹ ਤੇ ਬੜੀ ਕੀਮਤੀ ਚੀਜ਼ ਸੀ, ਆਪ ਨੂੰ ਇੰਜ ਪਾਣੀ ਵਿੱਚ ਨਹੀਂ ਸੀ ਸੁੱਟਣੀ ਚਾਹੀਦੀ। ਤੇ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਜਵਾਬ ਵਿੱਚ ਕਹਿਣ ਲੱਗੇ, ਯੋਗੀ ਜਿਸ ਦਰ ਤੇ ਤੂੰ ਆਇਆ ਹੈ ਉਸ ਦਰ ਦੀ ਜਿਹੜੀ ਧੂੜੀ ਹੈ ਇਹਨਾਂ ਕਈ ਸੰਜੀਵਨੀਆਂ ਰਸਾਇਣੀਆਂ ਬੂਟੀਆਂ ਨਾਲੋਂ ਵੱਧ ਤਾਕਤ ਰੱਖਦੀ ਹੈ, ਉਹਦੀ ਵੱਧ ਸਮਰੱਥ ਹੈ। ਇਸੇ ਲਈ ਭਾਈ ਨੰਦ ਲਾਲ ਜੀ ਕਹਿੰਦੇ ਨੇ ਮੁਸ਼ਤੇ ਖਾ ਕੇ ਦਰਗਹੇ ਊ ਕੀਮੀਆ ਗਰ ਮੇ ਕੁਨਤ, ਹਰ ਗਦਾਰਾ ਬਾਦਸ਼ਾਹ ਹਵਿਸ਼ਵਰ ਮੇ ਕੁਨਤ। ਭਾਈ ਸਾਹਿਬ ਭਾਈ ਨੰਦ ਲਾਲ ਜੀ, ਉਹਦੇ ਦਰ ਦੀ ਜਿਹੜੀ ਧੂੜੀ ਹੈ ਉਹ ਕੀਮਤੀ ਰਸਾਇਣੀ ਨਾਲੋਂ ਵੀ ਕੀਮਤੀ ਰਸਾਇਣ ਹੈ। ਜਿਹੜਾ ਮਨੁੱਖ ਗੁਰੂ ਗੋਬਿੰਦ ਸਿੰਘ ਜੀ ਦੇ ਕਦਮਾਂ ਦੀ ਉਹਦੇ ਦਰ ਦੀ ਧੂੜੀ ਮੱਥੇ ਤੇ ਲਾ ਲੈਂਦਾ ਉਹ ਸਿਰਫ ਇੱਕ ਦੇਸ਼ ਦਾ ਨਹੀਂ ਸੱਤਾਂ ਮੁਲਕਾਂ ਦਾ ਹੁਕਮਰਾਨ ਬਣ ਜਾਂਦਾ ਹੈ। ਹਰ ਗਦਾਰਾ ਬਾਦਸ਼ਾਹ ਹਫਤ ਕਿਸ਼ਵਰ ਮੇ ਕੁਨਤ, ਕਿਸ਼ਵਰ ਵਲੈਤਾਂ ਹਫਤ ਸੱਤ, ਸੱਤਾਂ ਮੁਲਕਾਂ ਦਾ, ਸੱਤਾਂ ਦੇਸ਼ਾਂ ਦਾ, ਸੱਤਾਂ ਲੋਕਾਂ ਦਾ, ਉਹ ਬਾਦਸ਼ਾਹ ਹੋ ਜਾਂਦਾ ਹੈ ਜਿਸ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਕਦਮਾਂ ਦੀ ਧੂੜੀ ਪ੍ਰਾਪਤ ਹੋ ਜਾਵੇ। ਲਖਮੀਰ, ਸ਼ਮੀਰ, ਤਖਤ ਮਲ ਤਿੰਨੇ ਭਰਾ ਦਸ਼ਮੇਸ਼ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਚਰਨਾਂ ਵਿੱਚ ਬੈਠੇ ਹੋਏ ਨੇ। ਆਪਣੀ ਕਿਸਮਤ, ਆਪਣੇ ਕਰਮ ਬਦਲਾਉਣ ਦਾ ਉਹਨਾਂ ਦਾ ਸਪਨਾ ਸਫਲ ਤੇ ਸਾਕਾਰ ਹੋਇਆ। ਉਸੇ ਹੀ ਪਵਿੱਤਰ ਧਰਤੀ ਤੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਔਰੰਗਜ਼ੇਬ ਵੱਲੋਂ ਦਿੱਤੀ ਹੋਈ ਸਰਦਾਰੀ, ਔਰੰਗਜ਼ੇਬ ਵੱਲੋਂ ਸੌਂਪੀ ਹੋਈ ਸਰਵਰੀ ਨੂੰ ਠੋਕਰ ਮਾਰਦਿਆਂ ਹੋਇਆਂ ਜੋ ਕੁਝ ਕਹਿ ਰਹੇ ਨੇ ਉਹ ਆਪ ਜੀ ਸ਼ਰਮਿੰਦ ਕਰ ਰਹੇ ਹੋ। ਅੱਜ ਦੇ ਵਿਚਾਰ ਦੇ ਆਰੰਭ ਵਿੱਚ ਵੀ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਿਤਨੀ ਦ੍ਰਿੜਤਾ ਨਾਲ, ਕਿਤਨੀ ਫਿਰਾਖ ਦਿਲੀ ਨਾਲ, ਕਿਤਨੀ ਨਿਰਭੈਤਾ ਨਾਲ ਵਕਤ ਦੇ ਬਾਦਸ਼ਾਹ ਨੂੰ ਮੁਖਾਤਬ ਕਰਦਿਆਂ ਹੋਇਆਂ ਕਹਿੰਦੇ ਨੇ, ਨਾ ਦਾਨਮ ਕੇ ਈ ਮਰਦ ਪੈਮਾ ਸ਼ਿਕਨ, ਮੈਂ ਨਹੀਂ ਸਾਂ ਜਾਣਦਾ ਇਹ ਜੋ ਮਰਦ ਹੈ, ਇਹ ਜੋ ਪੁਰਸ਼ ਹੈ, ਇਹ ਜੋ ਆਦਮੀ ਹੈ ਔਰੰਗਜ਼ੇਬ, ਉਹ ਆਪਣੇ ਕੀਤੇ ਹੋਏ ਪੈਮਾ ਬਚਨਾਂ ਨੂੰ, ਆਪਣੇ ਹੀ ਬਚਨਾਂ ਨੂੰ ਸ਼ਿਕਨ ਤੋੜ ਦੇਵੇਗਾ, ਭੰਨ ਦੇਵੇਗਾ। ਰਾਜਨੀਤੀ ਵਿੱਚ ਤਾਂ ਇਹ ਕਹਿੰਦੇ ਨੇ ਖੱਬੇ ਹੱਥ ਦਾ ਖੇਲ ਹੈ, ਕਹੋ ਕੁਛ, ਕਰੋ ਕੁਛ, ਲਿਖੋ ਕੁਛ, ਬੋਲੋ ਕੁਝ, ਇਧਰ ਕੁਝ ਕਹੋ, ਉਧਰ ਕੁਝ ਕਹੋ, ਪਿਆਰ ਨਾਖੋ ਸ੍ਰੀ ਵਾਹਿ। ਪਰ ਹਜ਼ੂਰ ਕਹਿੰਦੇ ਨੇ, ਮੈਂ ਨਹੀਂ ਸਾਂ ਸਮਝਦਾ ਮੁਲਕ ਦਾ ਬਾਦਸ਼ਾਹ ਜਿਸ ਦੀ ਜ਼ਬਾਨ ਤੋਂ ਨਿਕਲੀ ਹੋਈ ਗੱਲ ਤੇ ਲੋਕਾਂ ਨੇ ਐਤਬਾਰ ਕਰਨੇ, ਲੋਕਾਂ ਨੇ ਭਰੋਸਾ ਕਰਨੇ। ਮੈਂ ਨਹੀਂ ਸਾਂ ਸਮਝਦਾ ਕਿ ਇਹ ਮਨੁਸ਼ ਇਹ ਆਦਮੀ ਆਪਣੇ ਹੀ ਕੀਤੇ ਬਚਨਾਂ ਨੂੰ ਤੋੜ ਦੇਵੇਗਾ, ਆਪਣੇ ਵਾਅਦੇ ਤੋਂ ਹੀ ਅੱਗੇ ਪਿੱਛੇ ਹੋ ਜਾਵੇਗਾ, ਆਪਣਾ ਜੋ ਕੁਝ ਉਸਨੇ ਇਕਰਾਰਨਾਮਾ ਕੀਤਾ ਹੈ ਉਹਦੇ ਤੋਂ ਹੀ ਬਦਲ ਜਾਵੇਗਾ। ਮੈਨੂੰ ਇਹ ਖਿਆਲ ਨਹੀਂ ਸੀ, ਮੈਨੂੰ ਇਹ ਵਿਚਾਰ ਨਹੀਂ ਸੀ। ਉਂਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਗੁਰੂ ਅਮਰਦਾਸ ਜੀ ਮਹਾਰਾਜ ਨੇ ਹੀ ਇਹ ਬਚਨ ਕਹੇ ਸਨ, ਬਚਨ ਕਰੇ ਤੈ ਖਿਸਕ ਜਾਏ, ਬੋਲੇ ਨਰ ਕੱਚਾ, ਮਾਰੂ ਕੀ ਵਾਰ ਮਹੱਲਾ ਤੀਜਾ, ਪਹਿਲੀ ਵਾਰ ਚੱਲ ਲੱਖੋ ਸ੍ਰੀ ਵਾਰ। ਕਹਿੰਦੇ ਨੇ ਉਹ ਮਨੁੱਖ ਕੱਚਾ ਹੈ ਜਿਹੜਾ ਵਾਇਦਾ ਕਰਦਾ ਹੈ, ਬਚਨ ਕਰਦਾ ਹੈ ਤੇ ਫਿਰ ਆਪ ਹੀ ਉਸ ਵਾਇਦੇ ਤੋਂ ਬਦਲ ਜਾਂਦਾ ਹੈ, ਆਪ ਹੀ ਉਸ ਵਾਇਦੇ ਨੂੰ ਤੋੜ ਦਿੰਦਾ। ਹੁਣ ਵੀ ਤੇ ਇਹ ਚੀਜ਼ਾਂ ਹੋ ਰਹੀਆਂ ਨੇ। ਉਹ ਵਾਇਦੇ ਕਰਨ ਵਾਲੇ ਕਿੱਧਰ ਗਏ, ਉਹ ਵਾਇਦੇ ਤੋੜ ਚੜਾਉਣ ਵਾਲੇ ਕਿੱਧਰ ਗਏ, ਕੁਛ ਵੀ ਨਜ਼ਰ ਨਹੀਂ ਆਉਂਦਾ। ਹਜ਼ੂਰ ਕਹਿੰਦੇ ਨੇ ਮੈਂ ਨਹੀਂ ਸਾਂ ਪਹਿਚਾਣਦਾ ਇਹ ਮਰਦ ਔਰੰਗਜ਼ੇਬ, ਇਹ ਪੁਰਸ਼ ਆਪਣੇ ਹੀ ਬਚਨਾਂ ਨੂੰ ਤੋੜ ਦੇਵੇਗਾ। ਕਿ ਦੌਲਤ ਪਰਸਤਸ ਈਮਾ ਫਿਕਨ, ਕਹਿੰਦੇ ਨੇ ਅਸਲ ਵਿੱਚ ਜਿਹੜਾ ਮਨੁੱਖ ਦੌਲਤ ਮਾਇਆ ਦਾ ਪੁਜਾਰੀ ਹੋਵੇ, ਜਿਹੜਾ ਮਾਇਆ ਦਾ ਪੁਜਾਰੀ ਹੋਵੇ, ਉਸ ਆਦਮੀ ਤੇ ਬਹੁਤਾ ਭਰੋਸਾ ਨਹੀਂ ਕੀਤਾ ਜਾ ਸਕਦਾ, ਕਿਉਂਕਿ ਉਹਦੀ ਮੁੱਖ ਮਾਇਆ ਹੈ। ਹਰ ਆਦਮੀ ਜਦੋਂ ਮਾਇਆ ਦੇ ਚੱਕਰ ਵਿੱਚ ਆ ਜਾਂਦਾ, 99 ਦਾ ਚੱਕਰ ਬਹੁਤ ਬੁਰਾ ਹੈ, ਜਾਣਨਾ ਖੋ ਸ੍ਰੀ ਵਾ, 99 ਦਾ ਚੱਕਰ ਬਹੁਤ ਬੁਰਾ ਹੈ। ਹਜ਼ੂਰ ਇੱਥੋਂ ਕੁਝ ਅਗਾਂਹ ਗੁਜ਼ਰੇ ਸਨ ਦੀਨੇ ਕਾਂਗੜ ਤੋਂ, ਤੇ ਉਸ ਮੌਕੇ ਤੇ ਹਜ਼ੂਰ ਦੇ ਕਦਮਾਂ ਵਿੱਚ ਸੰਗਤ ਆਉਣੀ ਸ਼ੁਰੂ ਹੋ ਗਈ ਸੀ। ਦਸ਼ਮੇਸ਼ ਪਿਤਾ ਜੀ ਜਗ ਜ਼ਾਹਰ ਪ੍ਰਗਟ ਹੋ ਗਏ ਸਨ। ਉਹ ਜਿਹੜੇ ਧੁੰਦਲੇ ਜੇ ਬੱਦਲ ਸਨ, ਉਹ ਜਿਹੜੇ ਸ਼ਹਾਲਾਤ ਸਨ ਕਿ ਸ਼ਾਇਦ ਚਮਕੌਰ ਦੀ ਗੜੀ ਵਿੱਚ ਅਸਾਂ ਬੜਾ ਮਾਰਕਾ ਮਾਰ ਲਿੱਤਾ ਹੈ, ਉਹ ਸਾਰੇ ਸ਼ਹਾਲਾਤ ਟੁੱਟ ਗਏ ਸਨ। ਹਜ਼ੂਰ ਪ੍ਰਗਟ ਸਨ, ਸੰਗਤ ਆਉਣੀ ਸ਼ੁਰੂ ਹੋ ਗਈ ਸੀ, ਤੇ ਇੱਥੇ ਇੱਕ ਹਜ਼ੂਰ ਦੀ ਤਾਰੀਫ ਮਹਿਮਾ ਸੁਣ ਕੇ ਦੀਵਾਨਾ ਆਇਆ। ਉਹ ਨੱਚੇ ਵੀ ਟੱਪੇ ਵੀ, ਬੜਾ ਮਸਤੀ ਨਾਲ ਬਾਤਾਂ ਕਰੇ। ਉਹਦੇ ਪਾਸ ਸਨ 90 ਮੋਹਰਾਂ, 99 ਦਾ ਚੱਕਰ, ਜਾਣ ਲੱਖੋ ਸ੍ਰੀ ਵਾ। ਇਹ ਸਿਰਫ ਪਰਿਵਾਰਕ ਜੀਵਨ ਵਾਲਿਆਂ ਲੋਕਾਂ ਨੂੰ ਹੀ ਨਹੀਂ, ਇਹ ਉਹਨਾਂ ਲੋਕਾਂ ਨੂੰ ਵੀ ਹੈ ਜਿਨ੍ਹਾਂ ਦਾ ਕੁਛ ਨਹੀਂ, ਜਿੰਨਾ ਵੇਲ ਨਾ ਤੂੰਬੜੀ, ਮਾਇਆ ਠੱਗੇ ਠੱਗ, ਸਲੋਕ ਵਾਰਾਂ ਤੇ ਵਧੀਕ ਮਹੱਲਾ ਤੀਜਾ, ਬੰਧ ਰਤਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਦਾ ਅਰਥ ਕਰਦੇ ਸਨ, ਵੇਲ ਜਿਨ੍ਹਾਂ ਦਾ ਪੁੱਤਰ ਨਾ ਹੋਵੇ। ਤੂੰਬੜੀ ਅਗਾਂ ਪੋਤਰਾ ਵੀ ਨਾ ਹੋਵੇ, ਕੁਛ ਵੀ ਨਾ ਹੋਵੇ। ਕਹਿੰਦੇ ਨੇ ਮਾਇਆ ਠੱਗਣੀ ਨੇ, ਉਹਨਾਂ ਨੂੰ ਵੀ ਠੱਗ ਲਿਆ। ਤਾਂਹੀਓ ਤਾਂ ਕਬੀਰ ਜੀ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਇਲਾਵਾ ਜੋ ਹਿੰਦੀ ਵਿੱਚ ਰਚਨਾ ਮਿਲਦੀ ਹੈ ਉਹਦੇ ਵਿੱਚ ਵੀ ਆਇਆ, ਮਾਇਆ ਮਹਾਂ ਠੱਗਣੀ ਹਮ ਜਾਣੀ, ਬੜੀ ਠੱਗਣੀ ਠੱਗਦੀ ਹੈ। 99 ਦਾ ਚੱਕਰ ਇਹਦਾ ਬਹੁਤ ਅਜੀਬ ਕਿਸਮ ਦਾ। ਜਿਹੜਾ ਮਨੁੱਖ ਇਹਦੇ ਚੱਕਰ ਵਿੱਚ ਪੈ ਜਾਵੇ, ਕੀ ਮਿਸਾਲ ਇਹ ਕਿਉਂ ਨਿਕਲ ਜਾਵੇ। ਸਰਪਣੀ ਦਾ ਚੱਕਰ ਜੋ ਐਸਾ ਹੈ ਕਿ ਜਿਹੜਾ ਉਹਦੇ ਚੱਕਰ ਵਿੱਚ ਆ ਜਾਵੇ, ਉਹ ਸਰਪਣੀ ਦੇ ਚੱਕਰ ਵਿੱਚੋਂ ਨਿਕਲ ਨਹੀਂ ਸਕਦਾ। ਜਦੋਂ ਤੱਕ ਸਰਪਣੀ ਮਾਰੀ ਨਹੀਂ ਜਾਵੇਗੀ, ਸਰਪਣੀ ਉਸਨੂੰ ਆਪਣੇ ਚੱਕਰ ਵਿੱਚੋਂ ਨਿਕਲ ਨਹੀਂ ਦੇਵੇਗੀ। ਜਾਂ ਚੱਕਰ ਵਿੱਚ ਫਸਣ ਵਾਲਾ ਖਤਮ ਹੋ ਜਾਵੇਗਾ, ਜਾਂ ਸਰਪਣੀ ਖਤਮ ਹੋ ਜਾਵੇਗੀ। ਸਰਪਣੀ ਤੇ ਉੱਪਰ ਨਹੀਂ ਬਲੀਆ, ਜਿਨ ਬ੍ਰਹਮਾ ਬਿਸਨ ਮਹਾਦੇਵ ਛਲੀਆ। ਆਸਾ ਕਬੀਰ ਜੀ ਦੀਵਾਨਾ, ਵੈਰਾਗੀ ਹੈ, ਤਿਆਗੀ ਹੈ, ਮਸਤੀ ਵੀ ਜ਼ਾਹਰ ਕਰ ਰਿਹਾ, ਨੱਚ ਰਿਹਾ, ਟੱਪ ਰਿਹਾ, ਤੇ 90 ਮੋਹਰਾਂ ਇਹਦੇ ਪਾਸ ਨੇ। ਇਹਨੇ ਉਹ ਜੋ 90 ਮੋਹਰਾਂ ਸਨ, ਉਹ ਆਪਣੀ ਸਿਰ ਦੀ ਜਿਹੜੀ ਕੁਲਾ ਸੀ, ਸਿਰ ਤੇ ਕੁਲਾ ਦੇ ਦਰਮਿਆਨ ਛੁਪਾ ਕੇ ਰੱਖੀਆਂ ਹੋਈਆਂ ਸਨ। ਸਾਧਾਰਨ ਜੇ ਇੱਕ ਪਟਕੇ ਵਿੱਚ ਬੰਨ ਕੇ ਉਹਨੇ ਸਿਰ ਵਿੱਚ ਛੁਪਾਈਆਂ ਸਨ ਮੋਹਰਾਂ, ਆਪਣੀ ਉੱਪਰ ਕੁਲਾ ਟੋਪੀ ਲੀਤੀ ਹੋਈ ਸੀ। ਮਨ ਵਿੱਚ ਖਿਆਲ ਆਇਆ, ਚਲੋ ਦਸਮ ਪਾਤਸ਼ਾਹ ਜੀ ਦੇ ਚਰਨਾਂ ਦੇ ਚੱਲਦਿਆਂ ਉਹ ਬੜੇ ਦਾਨੀ ਨੇ, ਉਹ ਬੜੀਆਂ ਬਖਸ਼ਿਸ਼ਾਂ ਕਰਨ ਵਾਲੇ ਨੇ। ਮਨ ਵਿੱਚ ਖਿਆਲ ਆਇਆ ਕਿ ਉਹ 10 ਮੋਹਰਾਂ ਮੈਨੂੰ ਹੋਰ ਦੇ ਦੇਣ ਤੇ ਪੂਰੀ 100 ਮੋਹਰ ਹੋ ਜਾਵੇ, ਕਿਉਂਕਿ 90 ਦੇ ਨੇੜੇ ਜਦੋਂ ਪਹੁੰਚੀਏ ਫਿਰ ਸੋਚੀਦਾ। ਅਸੀਂ ਵੀ ਸੋਚਦੇ ਹਾਂ ਕਿ 10 ਹੋਰ ਹੁੰਦੇ ਤਾਂ ਕੈਸੀ ਰਹਿੰਦੀ। ਫਕੀਰ ਦੇ ਮਨ ਵਿੱਚ ਖਿਆਲ ਆਇਆ, ਜੇ ਦਸ਼ਮੇਸ਼ ਪਿਤਾ ਜੀ ਦੇ ਪਾਸ ਜਾਵਾਂਗਾ, ਉਹ 10 ਮੋਹਰਾਂ ਹੋਰ ਦੇ ਦੇਣਗੇ ਤੇ ਪੂਰੀ 100 ਹੋ ਜਾਵੇਗੀ, ਮੈਂ ਵੀ ਕਹਿ ਸਕਾਂਗਾ ਮੇਰੇ ਪਾਸ ਵੀ 100 ਮੋਹਰ ਹੈ। ਹਜ਼ੂਰ ਦੇ ਚਰਨਾਂ ਵਿੱਚ ਚਲਾ ਗਿਆ ਔਰ ਸਾਹਮਣੇ ਖਲੋ ਕੇ ਉਹ ਬੜੇ ਅੱਛੇ ਤਰੀਕੇ ਨਾਲ ਆਪਣੀ ਮਸਤੀ ਦਾ ਪ੍ਰਗਟਾਵਾ ਕਰ ਰਿਹਾ। ਲੋਕ ਉਹਨੂੰ ਮਸਤ ਕਲੰਦਰ ਕਹਿਣ ਲੱਗ ਪਏ, ਵੀ ਇਹ ਮਾੜਾ ਬੜਾ ਮਸਤ ਫਕੀਰ ਹੈ। ਇਉਂ ਸਾਰੇ ਲੋਕ ਜਦੋਂ ਉਹਦੇ ਵੱਲ ਦੇਖਣ ਲੱਗੇ ਔਰ ਉਹਦੀ ਮਸਤੀ ਦੀ ਤਾਰੀਫ ਕਰਨ ਲੱਗੇ, ਤਾਂ ਦਸ਼ਮੇਸ਼ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇੱਕ ਸਿੱਖ ਨੂੰ ਆਪਣੇ ਪਾਸ ਬੁਲਾ ਕੇ ਹੌਲੀ ਜੀ ਕਿਹਾ, ਇਹ ਮਸਤਾਨਾ ਆਇਆ, ਇਹ ਦੀਵਾਨਾ ਆਇਆ। ਜੀ ਹਾਂ, ਬੜਾ ਮਸਤਾਨਾ, ਬੜਾ ਦੀਵਾਨਾ ਹੈ, ਦੇਖੋ ਹਜ਼ੂਰ ਆਪ ਦੇ ਸਾਹਮਣੇ ਕਿਵੇਂ ਝੁੱਕ ਝੁੱਕ ਕੇ ਸਲਾਮ ਕਰ ਰਿਹਾ, ਇਹਨੂੰ ਹਾਲ ਤੇ ਮਸਤੀ ਚੜੀ ਹੋਈ ਹੈ। ਹਜ਼ੂਰ ਕਹਿਣ ਲੱਗੇ, ਤੈਨੂੰ ਇਸ ਲਈ ਪਾਸ ਬੁਲਾਇਆ ਕਿ ਇਹਦੀ ਮਸਤੀ ਦੇਖਣੀ ਹੈ, ਨਾਲੇ ਦੇਖ ਤਾਂ ਸਹੀ ਇਹਦੀ ਮਸਤੀ ਉਤਰਦੀ ਕਿਵੇਂ ਹੈ। ਆ ਜਿਹੜੇ ਆਮ ਲੋਕ ਮਸਤੀ ਕਰਦੇ ਨੇ, ਕੁਝ ਪੀ ਖਾ ਕੇ ਕਹਿੰਦੇ ਨੇ ਬੜੀ ਮਸਤੀ ਚੜ ਗਈ, ਇਹ ਜ਼ਰਾ ਥੋੜਾ ਜਿਹਾ ਹੱਥ ਪਕੜ ਕੇ ਹਲੂਣ ਦਿਓ ਜੋਹਰ ਨਾਲ, ਮਸਤੀ ਲੈ ਜਾਵੇਗੀ, ਮਸਤੀ ਟੁੱਟ ਜਾਵੇਗੀ। ਸਰਕਾਰ ਨੇ ਹੁਕਮ ਕੀਤਾ, ਇੰਜ ਕਰ, ਇਹਦੇ ਨਜ਼ਦੀਕ ਜਾ ਕੇ ਇਹਦੀ ਟੋਪੀ ਏ ਉਹਨੂੰ ਥੱਪੜ ਮਾਰ, ਆਦੇ ਨਾਲ ਧੱਪਾ ਮਾਰ, ਟੋਪੀ ਨੀਚੇ ਗਿਰਾ ਦੇ। ਹੁਕਮ ਦੀ ਪਾਲਣਾ ਕੀਤੀ ਗਈ। ਜਿੱਥੇ ਦੀਵਾਨਾ ਨੱਚ ਰਿਹਾ ਸੀ ਉਹਦੇ ਪਾਸ ਜਾ ਕੇ ਸਿੱਖ ਨੇ ਜ਼ੋਰ ਦੇ ਨਾਲ ਥੱਪੜ ਮਾਰਿਆ, ਟੋਪੀ ਡਿੱਗ ਗਈ ਤੇ ਟੋਪੀ ਦੇ ਨਾਲ ਉਹ ਫਟੇ ਦੇ ਪਟਕੇ ਵਿੱਚੋਂ ਜਿਹੜੀਆਂ ਮੋਹਰਾਂ ਸਨ ਉਹ ਵੀ ਗਿਰ ਗਈਆਂ। ਮੋਹਰਾਂ ਦਾ ਛਿਣਕਾਰ ਹੋਇਆ, ਮੋਹਰਾਂ ਜਿਸ ਵੇਲੇ ਖੜਕੀਆਂ ਨੀਚੇ ਗਿਰੀਆਂ, ਇਹਨੂੰ ਸਾਰਾ ਕੁਝ ਭੁੱਲ ਗਿਆ ਤੇ ਦੌੜ ਕੇ ਮੋਹਰਾਂ ਚੁਣਨ ਲੱਗ ਪਿਆ ਜੋ ਇਹਦੀਆਂ ਮੋਹਰਾਂ ਸਨ। ਇਹ ਮੋਹਰਾਂ ਚੁਣਨੀਆਂ ਸ਼ੁਰੂ ਕਰ ਦਿੱਤੀਆਂ। ਹਜ਼ੂਰ ਨੇ ਉੱਚੀ ਆਵਾਜ਼ ਨਾਲ ਕਿਹਾ, ਇਹ ਦੀਵਾਨਾ ਹੈ ਕਿ ਮਸਤਾਨਾ ਹੈ, ਜਾਂ ਕਿ ਸਿਰਫ ਮਾਇਆ ਦੇ ਵਾਸਤੇ ਹੀ ਮਸਤੀ ਪ੍ਰਾਪਤ ਕੀਤੀ ਹੋਈ ਹੈ, ਮਾਇਆ ਦੇ ਵਾਸਤੇ ਹੀ ਇਹਨੇ ਮਸਤੀ ਦਾ ਤਰੀਕਾ ਅਪਣਾਇਆ ਹੋਇਆ ਹੈ। ਤੋ ਇਹ ਜਲਦੀ ਜਲਦੀ ਮੋਹਰਾਂ ਚੁਣ ਰਿਹਾ ਸੀ। ਹਜ਼ੂਰ ਨੇ ਇੱਕ ਸਿੱਖ ਨੂੰ ਹੁਕਮ ਕੀਤਾ, ਇਹਨੂੰ ਪਾਸ ਬੁਲਾ। ਪਾਸ ਬੁਲਾਇਆ, ਹਜ਼ੂਰ ਨੇ ਪੁੱਛਿਆ, ਤੂੰ ਮਸਤਾਨਾ, ਤੂੰ ਦੀਵਾਨਾ, ਇੱਥੇ ਕਿਸ ਤਰ੍ਹਾਂ ਆਇਆ ਸੈਂ? ਉਹਨੇ ਕਿਹਾ, ਹਜ਼ੂਰ, ਨਾ ਤਾਂ ਮੈਂ ਮਸਤਾਨਾ, ਨਾ ਮੈਂ ਦੀਵਾਨਾ, ਹੋਰ ਥਾਵਾਂ 'ਤੇ ਤਾਂ ਝੂਠ ਕਿਹਾ ਜਾ ਸਕਦਾ ਹੈ, ਪਰ ਤੇਰੇ ਚਰਨਾਂ ਵਿੱਚ ਤਾਂ ਝੂਠ ਨਹੀਂ ਬੋਲਿਆ ਜਾ ਸਕਦਾ। ਮੈਂ ਤੇ ਮਸਤਾਨਾ ਦੀਵਾਨਾ ਇਸ ਲਈ ਬਣ ਕੇ ਆਇਆ ਸਾਂ ਕਿ 90 ਮੋਹਰਾਂ ਮੇਰੇ ਪਾਸ ਨੇ ਤੇ 10 ਤੁਸੀਂ ਹੋਰ ਦੇ ਦਿਓ, ਮੇਰੀ ਮੋਹਰ 100 ਪੂਰੀ ਹੋ ਜਾਵੇ। ਮੇਰੀ ਮਸਤੀ ਇੱਥੋਂ ਤੱਕ ਹੀ ਸੀ। ਤੋ ਹਜ਼ੂਰ ਨੇ ਇਸ ਘਟਨਾ ਤੋਂ ਸਿੱਖਾਂ ਨੂੰ ਸਾਨੂੰ ਸਮਝਾਇਆ ਕਿ ਦੁਨੀਆਂ ਵਿੱਚ ਬਹੁਤੇ ਮਨੁੱਖ ਮਾਇਆ ਦੀ ਮਸਤੀ ਵਿੱਚ ਹੀ ਮਸਤ ਰਹਿੰਦੇ ਨੇ। ਜਿਨ੍ਹਾਂ ਪਾਸ ਆ ਜਾਂਦੀ ਏ ਉਹ ਮਸਤ ਹੋ ਜਾਂਦੇ ਨੇ। ਇਸੇ ਲਈ ਪਰਸ਼ੀਆਂ ਦੀਆਂ ਕਈਆਂ ਕਿਤਾਬਾਂ ਵਿੱਚ ਦੌਲਤ ਨੂੰ ਵੀ ਇੱਕ ਨਸ਼ਾ ਕਿਹਾ ਗਿਆ ਹੈ। ਕਹਿੰਦੇ ਨੇ ਦੌਲਤ ਵੀ ਇੱਕ ਨਸ਼ਾ ਹੈ। ਇਹਦੇ ਵਿੱਚ ਆ ਕੇ ਆਦਮੀ ਆਦਮੀਅਤ ਇਨਸਾਨੀਅਤ ਨੂੰ ਬਹੁਤ ਹੀ ਵਾਰੀ ਭੁੱਲ ਜਾਂਦਾ ਹੈ। ਇਸੇ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਇਸ ਸੰਬੰਧ ਵਿੱਚ ਬਹੁਤ ਕੁਝ ਹੁਕਮ ਕੀਤਾ ਗਿਆ ਕਿ ਜਦੋਂ ਕੋਈ ਮਾਇਆ ਧਾਰੀ ਹੋ ਜਾਂਦਾ ਹੈ ਉਹਨੂੰ ਨਜ਼ਰ ਨਹੀਂ ਆਉਂਦਾ। ਜਦੋਂ ਕਿਸੇ ਪਾਸ ਬਹੁਤੀ ਮਾਇਆ ਆ ਜਾਂਦੀ ਏ ਉਹਦੇ ਕੰਨ ਕਮਜ਼ੋਰ ਹੋ ਜਾਂਦੇ ਨੇ, ਉਹ ਬੋਲਾ ਹੋ ਜਾਂਦਾ ਹੈ। ਜਦੋਂ ਕਿਸੇ ਪਾਸ ਸਰਮਾਇਆ ਬਹੁਤ ਹੋ ਜਾਂਦਾ ਹੈ ਉਹ ਕਿਸੇ ਦੀ ਸਹੀ ਵਿਚਾਰ ਵੀ ਨਹੀਂ ਸੁਣਦਾ, ਬਲਕਿ ਗੁਰੂ ਵੀ ਉਹਨੂੰ ਸਮਝਾਵੇ ਤੇ ਗੁਰੂ ਦੀ ਸਿੱਖਿਆ ਵਿੱਚ ਵੀ ਉਹ ਸ਼ੋਰ ਪਾਉਂਦਾ, ਉਹ ਰੌਲਾ ਪਾਉਂਦਾ। ਮਾਇਆ ਧਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣਈ ਬਹੁ ਰੋਲ ਕਚੋਲਾ। ਗੌੜੀ ਕੀ ਵਾਰ ਮਹੱਲਾ ਚੌਥਾ ਪਹਿਲੀ ਵਾਰ। ਹਜ਼ੂਰ ਨੇ ਕਿਹਾ ਕਿ ਭਾਈ ਜੋ ਕੋਈ ਤੂੰ ਕਿਹਾ ਹੈ ਵਾਜਿਬ ਫਰਮਾਇਆ ਹੈ, ਪਰ ਇੱਕ ਗੱਲ ਦਾ ਖਿਆਲ ਰੱਖ, ਸਿਰਫ ਮਾਇਆ ਦੀ ਮਸਤੀ ਹੀ ਹਮੇਸ਼ਾ ਕਾਇਮ ਰਹਿਣ ਵਾਲੀ ਨਹੀਂ। ਜਿਵੇਂ ਤੂੰ ਚਾਹੁੰਦਾ ਹੈ 90 ਮੋਹਰਾਂ ਤੋਂ 100 ਮੋਹਰਾਂ ਹੋ ਜਾਣ, ਕਾਸ਼ ਤੇਰੇ ਮਨ ਵਿੱਚ ਇਹ ਖਿਆਲ ਪੈਦਾ ਹੋ ਜਾਵੇ ਕਿ ਜੇ ਮੈਂ ਇੱਕ ਘੰਟਾ ਖੁਦਾ ਦੀ ਬੰਦਗੀ ਕਰਦਾ ਹਾਂ ਤੇ ਹੁਣ 2 ਘੰਟੇ ਕਰਨੀ, ਜੇ 2 ਘੰਟੇ ਕਰਨੀ ਹੈ ਤੇ 4 ਘੰਟੇ ਕਰ, ਤਾਂ ਸਾਡੇ ਮਨ ਵਿੱਚ ਵੀ ਇਹ ਖਿਆਲ ਆਵੇ। ਜਿਵੇਂ ਅਸੀਂ ਦੁਨੀਆਂ ਦੀਆਂ ਚੀਜ਼ਾਂ ਪ੍ਰਾਪਤ ਕਰਨ ਲਈ ਯਤਨ ਕਰਦੇ ਹਾਂ, ਇਹ ਵੀ ਗੁਰੂ ਅੱਗੇ ਅਰਦਾਸ ਕਰੀਏ ਕਿ ਉਹ ਸਾਨੂੰ ਵੱਧ ਤੋਂ ਵੱਧ ਸੇਵਾ ਸਿਮਰਨ ਤੇ ਬਾਣੀ ਪੜ੍ਹਨ ਦੀ ਬਖਸ਼ਿਸ਼ ਵੀ ਕਰਨ। ਚਾਲਨਾ ਕੋ ਮਾਇਆ, ਹਜ਼ੂਰ ਫਰਮਾਉਂਦੇ ਨੇ ਕਿ ਇਹ ਜੋ ਮਨੁੱਖ ਹੈ ਕਿ ਉਹ ਜੋ ਮਨੁੱਖ ਹੈ ਔਰੰਗਜ਼ੇਬ ਦੌਲਤ ਪ੍ਰਸਤ, ਕਹਿੰਦੇ ਨੇ ਉਹ ਦੌਲਤ ਦਾ ਪੂਜਾਰੀ, ਪ੍ਰਸਤ ਅਰਥ ਹੈ ਪੂਜਾਰੀ, ਦੌਲਤ ਦੀ ਪੂਜਾ ਕਰਨ ਵਾਲਾ। ਜਦੋਂ ਕੋਈ ਦੁਕਾਨਦਾਰ ਸਵੇਰੇ ਸਵੇਰੇ ਜਾਂਦਾ ਹੈ ਉਹ ਸਭ ਤੋਂ ਪਹਿਲਾਂ ਦੁਕਾਨ ਵਿੱਚ ਭਲਾ ਧੂਪ ਕਿਉਂ ਦੁਖਾਉਂਦਾ? ਆਪ ਜੀ ਨੂੰ ਪਤਾ ਹੀ ਹੋਵੇ ਕਿ ਕਿਉਂ ਧੂਪ ਦੁਖਾਉਂਦਾ ਹੈ। ਇੱਥੋਂ ਦਾ ਤੇ ਪਤਾ ਨਹੀਂ ਕਿ ਧੂਪ ਦੁਖਦਾ ਹੈ ਕਿ ਨਹੀਂ ਦੁਖਦਾ, ਪਰ ਜਿਸ ਦੇਸ਼ ਵਿੱਚ ਅਸੀਂ ਰਹਿੰਦੇ ਹਾਂ, ਜਿਸ ਦੇਸ਼ ਨਾਲ ਸਾਡਾ ਸੰਬੰਧ ਹੈ, ਜੋ ਸਾਡਾ ਦੇਸ਼ ਹੈ, ਉੱਥੇ ਜਦੋਂ ਕੋਈ ਸਵੇਰੇ ਦੁਕਾਨ ਖੋਲਦਾ ਹੈ ਵਟੇ ਵੀ ਧੋਂਦਾ, ਤਰਾਜੂ ਵੀ ਧੋਂਦਾ, ਤਕੜੀ ਵੀ ਧੋਂਦਾ, ਝਾੜੂ ਵੀ ਫੇਰਦਾ ਤੇ ਫਿਰ ਵੱਟਿਆਂ ਨੂੰ ਵੀ ਧੂਪ ਦਿੰਦਾ, ਤਕੜੀ ਨੂੰ ਵੀ ਧੂਪ ਦਿੰਦਾ, ਧੂਪ ਹੀ ਨਹੀਂ ਦਿੰਦਾ ਨਾਲੇ ਮੱਥਾ ਟੇਕਦਾ ਬਈ ਮੈਂ ਘੱਟ ਤੋਲਾਂ ਤੇ ਮੁਨਾਫਾ ਮੈਨੂੰ ਬਹੁਤਾ ਪ੍ਰਾਪਤ ਹੋਵੇ। ਤੋਲਾਂ ਵੀ ਘੱਟ, ਮਿਣਾਂ ਵੀ ਘੱਟ, ਜੇ ਕੱਪੜਾ ਮਿਲਣ ਲੱਗਾ ਤਾਂ ਵੀ 5 ਮੀਟਰ ਦਾ 4 ਮੀਟਰ ਹੀ ਰਹਿ ਜਾਵੇ। ਚੱਲ ਲੱਖੋ ਸ੍ਰੀ ਵਾ। ਇਸ ਵਾਸਤੇ ਧੂਪ ਮਨੁੱਖ ਨਾ ਤਕੜੀ ਨੂੰ ਦਿੰਦਾ ਹੈ ਨਾ ਵੱਟਿਆਂ ਨੂੰ ਦਿੰਦਾ ਹੈ, ਸਿਰਫ ਮਾਇਆ ਨੂੰ ਧੂਪ ਦਿਖਾਉਂਦਾ ਹੈ ਕਿ ਉਹ ਬਹੁਤੀ ਆ ਜਾਵੇ, ਉਹ ਮੈਨੂੰ ਬਹੁਤੀ ਪ੍ਰਾਪਤ ਹੋ ਜਾਵੇ। ਹਜ਼ੂਰ ਫਰਮਾਉਂਦੇ ਨੇ ਉਹ ਜੋ ਸ਼ਾਹ ਹੈ ਉਹ ਪਿਆ ਆਖੀ ਜਾਵੇ ਕਿ ਮੈਂ ਖੁਦਾ ਪ੍ਰਸਤ ਹਾਂ, ਪਰ ਵਾਸਤੇ ਵਿੱਚ ਇਹ ਕਿ ਦੌਲਤ ਪ੍ਰਸਤਸਤ, ਐਸੇ ਕਿ ਦੌਲਤ ਪ੍ਰਸਤਸਤ ਅਸ ਜੋ ਹੈ ਉਹਦਾ ਮਤਲਬ ਹੋਵੇਗਾ ਹੈ, ਉਹ ਦੌਲਤ ਦਾ ਪੁਜਾਰੀ ਹੈ, ਮਾਇਆ ਦਾ ਪੁਜਾਰੀ ਹੈ, ਇਮਾਂ ਫਿਕਨ ਆਪਣੇ ਧਰਮ ਨੂੰ ਫੈਂਕਣ ਵਾਲਾ ਹੈ, ਆਪਣੇ ਧਰਮ ਨੂੰ ਸੁੱਟਣ ਵਾਲਾ ਹੈ, ਆਪਣੇ ਧਰਮ ਨੂੰ ਤਿਆਗਣ ਵਾਲਾ ਹੈ। ਉਹਨੂੰ ਆਪਣੇ ਧਰਮ ਦੇ ਨਾਲ ਕੋਈ ਹਮਦਰਦੀ ਨਹੀਂ। ਮਾਇਆ ਧਾਰੀ ਮਨੁੱਖ ਨੂੰ, ਰਾਜਨੀਤਿਕ ਮਨੁੱਖ ਨੂੰ ਬਹੁਤੀ ਧਰਮ ਨਾਲ ਲਗਨ ਨਹੀਂ ਹੁੰਦੀ, ਉਹਦਾ ਬਹੁਤਾ ਧਰਮ ਨਾਲ ਸੰਬੰਧ ਨਹੀਂ ਹੁੰਦਾ। ਉਹ ਤੇ ਇੱਕ ਚੀਜ਼ ਚਾਹੁੰਦਾ ਹੈ, ਉਹਨੂੰ ਤਾਕਤ ਪ੍ਰਾਪਤ ਹੋ ਜਾਵੇ। ਤਾਕਤ ਇਸ ਲਈ ਚਾਹੁੰਦਾ ਹੈ ਕਿ ਉਹਨੂੰ ਮਾਇਆ ਪ੍ਰਾਪਤ ਹੋ ਜਾਵੇ। ਤੋ ਹਜ਼ੂਰ ਫਰਮਾਉਂਦੇ ਨੇ ਮੈਂ ਸਮਝਦਾ ਹਾਂ ਉਹ ਜੋ ਸ਼ਾਹ ਔਰੰਗਜ਼ੇਬ ਹੈ ਵਾਸਤਵ ਵਿੱਚ ਖੁਦਾ ਪ੍ਰਸਤ ਨਹੀਂ, ਉਹ ਮਾਇਆ ਦਾ ਪੁਜਾਰੀ ਹੈ, ਦੌਲਤ ਪ੍ਰਸਤ ਹੈ, ਮਾਇਆ ਦਾ ਪੂਜਕ ਹੈ, ਤੇ ਆਪਣੇ ਧਰਮ ਨੂੰ ਫਿਕਨ ਸੁੱਟਣ ਵਾਲਾ, ਤਿਆਗਣ ਵਾਲਾ ਹੈ, ਫੈਂਕਣ ਵਾਲਾ ਹੈ। ਉਹਨੇ ਆਪਣੇ ਧਰਮ ਦਾ ਤਿਆਗ ਕਰ ਦਿੱਤਾ ਹੈ। ਵਰਨਾ ਇਸਲਾਮ ਕਿਸੇ ਨੂੰ ਇਹ ਇਜਾਜ਼ਤ ਨਹੀਂ ਦਿੰਦਾ ਕਿ ਜਿਹੜਾ ਕੁਰਾਨ ਦੀ ਕਸਮ ਚੁੱਕ ਕੇ ਫਿਰ ਉਹਦੇ ਤੋਂ ਮੁਕਰ ਜਾਓ, ਫਿਰ ਉਹਦੇ ਤੋਂ ਬਦਲ ਜਾਓ। ਜੀ
ਨਾ ਈਮਾ ਪ੍ਰਸਤੀ ਨਾ ਔਦਾਏ ਦੀ।
ਕਹਿੰਦੇ ਨੇ ਨਾ ਤੇ ਉਹ ਈਮਾਨ ਧਰਮ ਦੀ ਪਰਵਰਿਸ਼ ਕਰਨ ਵਾਲਾ ਹੈ, ਨਾ ਆਪਣੇ ਧਰਮ ਦੀ ਪੂਜਾ ਕਰਨ ਵਾਲਾ ਹੈ, ਨਾ ਆਪਣੇ ਧਰਮ ਵਿੱਚ ਕਾਇਮ ਰਹਿਣ ਵਾਲਾ ਹੈ, ਨਾ ਔਜ਼ਾਏ ਦੀ ਨਾ ਅਦੀ ਦੀਨ ਯਾਨੀ ਧਰਮ, ਨਾ ਆਪਣੇ ਧਰਮ ਨੂੰ ਪ੍ਰਗਟ ਕਰਨ ਵਾਲਾ ਹੈ, ਨਾ ਆਪਣੇ ਧਰਮ ਨੂੰ ਦੁਨੀਆਂ ਵਿੱਚ ਵਧਾਉਣ ਵਾਲਾ ਫੈਲਾਉਣ ਵਾਲਾ ਹੈ। ਕਿਉਂਕਿ ਔਰੰਗਜ਼ੇਬ ਦੀ ਕੋਸ਼ਿਸ਼ ਇਹੋ ਸੀ ਲੋਕਾਂ ਨੂੰ, ਉਹਨੇ ਇਹ ਕਹਿ ਕੇ ਆਪਣੇ ਪਿੱਛੇ ਲਾਇਆ ਸੀ ਕਿ ਦਾਰਾ ਸੂਫੀ ਫਕੀਰਾਂ ਨਾਲ ਰਲਿਆ ਹੋਇਆ, ਦਾਰਾ ਹਿੰਦੂ ਸਾਧੂਆਂ ਦਾ ਮੁਰੀਦ ਬਣ ਉਹ ਵੇਦ ਵੀ ਪੜ੍ਹਦਾ, ਉਪਨਿਸ਼ਦਾਂ ਵੀ ਪੜ੍ਹਦਾ, ਤੇ ਬਹੁਤਾ ਉਹਦਾ ਸਮਾਂ ਸੂਫੀ ਫਕੀਰਾਂ ਹਿੰਦੂ ਸਾਧੂਆਂ ਦੇ ਵਿੱਚ ਗੁਜ਼ਰਦਾ। ਇਸ ਲਈ ਬਜ਼ੁਰਗਾਂ ਵੱਲੋਂ ਜੋ ਇਸਲਾਮ ਦਾ ਕਾਇਮ ਕੀਤਾ ਹੋਇਆ ਰਾਜ ਹੈ ਉਹ ਕਿਸੇ ਵੇਲੇ ਵੇਲੇ ਵੀ ਰੁੜ ਸਕਦਾ, ਕਿਸੇ ਵੇਲੇ ਵੀ ਖਤਮ ਹੋ ਸਕਦਾ। ਇਸ ਲਈ ਬਹੁਤ ਸਾਰੇ ਉਲਮਾਓ ਮੌਲਵੀ ਉਹਦੇ ਪਿੱਛੇ ਲੱਗ ਗਏ ਸਨ, ਪਰ ਹਜ਼ੂਰ ਕਹਿੰਦੇ ਨੇ ਨਹੀਂ ਨਹੀਂ, ਉਹ ਆਪਣੇ ਧਰਮ ਦੀ ਪੂਜਾ ਕਰਨ ਵਾਲਾ ਨਹੀਂ, ਉਹ ਆਪਣਾ ਈਮਾਨ ਪ੍ਰਸਤ ਵੀ ਨਹੀਂ, ਧਰਮ ਦੀ ਪੂਜਾ ਕਰਨ ਵਾਲਾ ਧਰਮ ਤੇ ਕਾਇਮ ਰਹਿਣ ਵਾਲਾ, ਨਾ ਉਹ ਔਜ਼ਾਏ ਦੀ ਆਪਣੇ ਧਰਮ ਨੂੰ ਪ੍ਰਗਟ ਕਰਨ ਵਾਲਾ ਹੈ ਫੈਲਾਉਣ ਵਾਲਾ ਹੈ, ਉਹ ਇਸਲਾਮ ਨੂੰ ਫੈਲਾਉਣ ਵਾਲਾ ਵੀ ਨਹੀਂ। ਹਦੀਸ ਬੁਖਾਰੀ ਜੋ ਪੈਗੰਬਰੇ ਇਸਲਾਮ ਅਲੱਲਾਹੁ ਅਲੈਹੀ ਵਸੱਲਮ ਹਜ਼ਰਤ ਮੁਹੰਮਦ ਸਾਹਿਬ ਦਾ ਉਪਦੇਸ਼ ਹੈ, ਕਿਉਂਕਿ ਹਦੀਸਾਂ ਪੈਗੰਬਰਾਂ ਦੇ ਉਪਦੇਸ਼ ਨਾਲ ਸੰਬੰਧ ਰੱਖਦੀਆਂ ਨੇ। ਇਸਲਾਮ ਕੁਰਾਨ ਮਜੀਦ ਨੂੰ ਖੁਦਾ ਦਾ ਉਪਦੇਸ਼ ਪ੍ਰਵਾਨ ਕਰਦਾ, ਹਦੀਸਾਂ ਨੂੰ ਉਹ ਆਪਣੇ ਪੈਗੰਬਰ ਦਾ ਉਪਦੇਸ਼ ਮੰਨਦਾ। ਹਦੀਸ ਬੁਖਾਰੀ ਵਿੱਚ ਇਹ ਜ਼ਿਕਰ ਹੈ ਬੜਾ ਸਪਸ਼ਟ ਤੇ ਸਾਫ਼, ਤੇਰਾ ਦੀਨ ਤੈਨੂੰ ਮੁਬਾਰਕ ਤੇ ਮੇਰਾ ਦੀਨ ਮੈਨੂੰ ਮੁਬਾਰਕ। ਪੈਗੰਬਰ ਨੇ ਆਖਿਆ ਕਿ ਖੁਦਾਵੰਦ ਕਰੀਮ ਨੇ ਫਰਮਾਇਆ, ਐ ਮਨੁੱਖ ਜਿਹੜਾ ਧਰਮ ਤੇਰਾ ਹੈ ਉਹ ਤੈਨੂੰ ਸ਼ੁਭ ਹੋਵੇ, ਤੈਨੂੰ ਮੁਬਾਰਕ ਹੋਵੇ, ਜਿਹੜਾ ਮੇਰਾ ਧਰਮ ਹੈ ਉਹ ਮੈਨੂੰ ਮੁਬਾਰਕ ਹੋਵੇ। ਤੇ ਬੜਾ ਸਪਸ਼ਟ ਤੌਰ ਤੇ ਹਦੀਸਾਂ ਨੇ ਇਸ ਪੱਖ ਤੇ ਰੋਸ਼ਨੀ ਪਾਈਏ ਕਿ ਜਿਹੜਾ ਮਨੁੱਖ ਤਾਕਤ ਨਾਲ ਦੀਨ ਫੈਲਾਉਣ ਦੀ ਕੋਸ਼ਿਸ਼ ਕਰਦਾ ਹੈ ਅਸਲ ਵਿੱਚ ਉਹ ਸ਼ੈਤਾਨ ਹੈ, ਮੁਸਲਮਾਨ ਨਹੀਂ ਹੋ ਸਕਦਾ। ਪਿਆਰ ਲੱਖੋ ਕੋਸ਼ਿਸ਼ ਤਾਂ ਕੀਤੀ ਜਾ ਰਹੀ ਸੀ, ਲੋਕਾਂ ਵਿੱਚ ਇਹ ਗੱਲ ਕਹੀ ਜਾ ਰਹੀ ਸੀ ਕਿ ਮੈਂ ਇਸਲਾਮ ਨੂੰ ਵਧਾ ਰਿਹਾ ਹਾਂ। ਹਜ਼ੂਰ ਫਰਮਾਉਂਦੇ ਨੇ ਨਾ ਔਜ਼ਾਏ ਦੀਨ, ਨਾ ਉਹ ਆਪਣੇ ਦੀਨ ਨੂੰ ਆਪਣੇ ਧਰਮ ਨੂੰ ਪ੍ਰਗਟ ਕਰਨ ਵਾਲਾ ਹੈ, ਫੈਲਾਉਣ ਵਾਲਾ ਹੈ, ਦੋਨਾਂ ਚੀਜ਼ਾਂ ਉਹਦੇ ਵਿੱਚ ਨਜ਼ਰ ਨਹੀਂ ਆਉਂਦੀਆਂ ਜੀ।
ਨਾ ਸਾਹਿਬ ਸ਼ਨਾਸੀ ਨਾ ਮੁਹੰਮਦ ਯਕੀਨ,
ਨਾ ਸਾਹਿਬ ਸ਼ਨਾਸੀ, ਨਾ ਉਹਨੂੰ ਆਪਣੇ ਮਾਲਕ ਦੀ ਹੀ ਸ਼ਨਾਸ਼ ਹੈ, ਉਹ ਆਪਣੇ ਮਾਲਕ ਨੂੰ ਵੀ ਨਹੀਂ ਪਹਿਚਾਣਦਾ, ਨਾ ਮੁਹੰਮਦ ਯਕੀਨ, ਨਾ ਉਹਨੂੰ ਇਸਲਾਮ ਦੇ ਮੁਹੰਮਦ ਮੰਮੇ ਦੇ ਨੀਚੇ ਪੇਸ਼ ਹੋਣਾ ਚਾਹੀਏ ਯਾਨੀ ਔਂਕੜ। ਪਿਆਰ ਲੱਖੋ ਸ੍ਰੀ ਵਾਹ ਮੁਹੰਮਦ ਯਕੀਨ, ਨਾ ਉਹਨੂੰ ਆਪਣੇ ਪੈਗੰਬਰ ਇਸਲਾਮ ਸੱਲੱਲਾਹੁ ਅਲੈਹੀ ਵਸੱਲਮ ਹਜ਼ਰਤ ਮੁਹੰਮਦ ਸਾਹਿਬ ਉੱਪਰ ਯਕੀਨ ਹੈ, ਪੈਗੰਬਰ ਉੱਪਰ ਵੀ ਭਰੋਸਾ ਨਹੀਂ, ਵਿਸ਼ਵਾਸ ਨਹੀਂ। ਨਾ ਉਹ ਖੁਦਾ ਨੂੰ ਪਹਿਚਾਣਦਾ ਹੈ, ਨਾ ਉਹਨੂੰ ਮਾਲਕ ਦੀ ਪਹਿਚਾਣ ਹੈ, ਨਾ ਉਹਨੂੰ ਇਸਲਾਮ ਦੇ ਆਖਰੀ ਪੈਗੰਬਰ ਹਜ਼ਰਤ ਮੁਹੰਮਦ ਸਾਹਿਬ ਉੱਪਰ ਯਕੀਨ ਹੈ, ਭਰੋਸਾ ਹੈ।
ਔਰ
ਤਾਂ ਉਹਨੇ ਆਖਿਆ ਜੀ ਫਿਰ ਹਰਾਂ ਕਸਕੇ ਇਮਾਂ ਪ੍ਰਸਤੀ ਕੁਨਦ, ਹਜ਼ੂਰ ਤੁਸੀਂ ਕਿਸ ਮਨੁੱਖ ਨੂੰ ਈਮਾਨ ਪ੍ਰਸਤ ਕਹਿੰਦੇ ਹੋ? ਜੇ ਮੇਰੇ ਵਰਗਾ ਬੰਦਾ ਜਿਹੜਾ ਕੁਰਾਨ ਲਿਖ ਕੇ ਆਪਣਾ ਗੁਜ਼ਾਰਾ ਕਰਦਾ ਹੈ, ਸੁਲਤਾਨ ਹੋਣ ਦੇ ਬਾਵਜੂਦ ਵੀ ਪੰਜ ਨਮਾਜ਼ੀ ਏ, ਜੇ ਤੁਸੀਂ ਮੈਨੂੰ ਧਰਮ ਵਾਲਾ ਈਮਾਨ ਪ੍ਰਸਤ ਨਹੀਂ ਸਮਝਦੇ, ਹੋਰ ਕਿਹੜਾ ਮਨੁੱਖ ਏ ਤੁਹਾਡੇ ਖਿਆਲ ਵਿੱਚ ਜਿਹੜਾ ਧਰਮੀ ਹੋਵੇ?